मन चाओ भगत एह मन ठहरावे बलो चराग अंधियार में सब कल उदरी एक नाम धर्म प्रगट सकल हर भवन मह जन नानक गोर पार ब्रह्म प्रगट सकल हर भवन मह जन नानक गोर पार ब्रह्म दंडौत बंदन अनेक बार सर्व कला समरथ डोलन ते राखो प्रभु नानक दे कर हाथ डोलन ते राखो प्रभु नानक दे कर हाथ परम सन्मान योग चवर शतर तख दे मालिक साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सुबायमान गुरु सवारे सत संगी जनो संध्या वेले दे सजे हुए इस दीवान दी आप जी हाजरी भर रहे हो सतगुरु जी दे बख्शिश कीते हुए नितनेम विचों सो दर रह राज साहिब जी दा पाठ आप जी ने श्रवण कीता और उस तो उपरंत सतगुरु गुरु ग्रंथ साहिब जी दी बाणी और भाई साहिब भाई गुरदास जी दी रचना विचों आप जी ने कीर्तन श्रवण कीता है, क्योंकि अज मेरी पीरी दे दाता श्री अकाल तख्त साहब जी दे सिरजन कारे धन गुरु हरगोबिंद साहब सच्चे पातशाह जी उन्हां दा पावन पवित्र आगमन गुरपुरब है। आओ अज दे इस पहले दीवान विच आपां धन गुरु हरगोबिंद साहब सच्चे पातशाह जी दा पवित्र जीवन और गुरु ग्रंथ साहब जी दी अमृत बाणी विचों कुछ विचारां आपस विच सांझियां कर सकीए। विचार प्रारंभ करन तो पहला धन गुरु ग्रंथ साहब जी कृपा करन अंदर दा टिका बख्श के अपने अमृत बचना दी विचार प्रेम भावना नाल आप ही करा लैन। विचार प्रारंभन तो पहला गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी दी अमृत गुरबाणी विच हजूर ने एक अमृत बचन उचारण करके जदों भी आपां गुरपुरब मनाइए ते केड़ियां केड़ियां गल्लां दा सानू ख्याल रखना अत जरूरी है। उस विच सब तो पहला ता ओ जमीन, ओ धरती, ओ शहर जिथे गुरु दी आमद होई होवे उस शहर दा उस धरती दा नाम, दूसरा कि जिन्ना ने उस धरती ऊपर गुरु के दर्शन कीते होन उन्ना भागां वाले जीवां दा नाम, ते तीसरा के उस सतगुरु दी कुल, उस गुरु दा अपना घर जिसने आप नाम जप के अनेकां जीवां नूं संसार तो तारिया। हजूर दे अमृत बचन असी पढ़ने आं के सा धरती पई खरियावली जिथे मेरा सतगुरु बैठा आए, से जंत पै खरियावले जिनी मेरा सतगुरु देखिया जाए, धन धन पिता, धन धन कुल, धन धन सो जननी जिन गुरु जनिया माए, धन धन गुरु जिन नाम आराध्या आप तरिया, जिना डिठा तिना लै छड़ाए। ये सारे ये बचन विच हजूर ने कह दिता भी गुरु दे आगमन पुरब ते केड़ियां केड़ियां गल्लां दा ध्यान रखी तू। पहली बात के ओ धरती केड़ी है जिथे धन गुरु हरगोबिंद साहब सच्चे पातशाह जी दी आमद होई। उस धरती नू अज असी गुरु की वडाली कहने हां, ते श्री अमृतसर साहब जी दे बिल्कुल नजदीक है। फिर धन धनता योग पिता जी कौन ने? ओने धन गुरु अर्जुन देव सच्चे पातशाह जी महाराज। जननी कौन जिसने गुरु जनिया? ओने सत्कार योग माता गंगा जी। ते केड़े पड़े वड्डियां भागां वाले गुरु के सिख ने जिन्हां ने धन गुरु हरगोबिंद साहब दे दर्शन पाए? उन्हां विच्चों सब तो सत्कार तखस्ती सत्कार योग बाबा बुढ़ा साहिब जी ने। इतिहास दे पन्ने असी पढ़ने हैं कि धन गुरु रामदास सच्चे पातशाह जी महाराज जी दे घर तीन पुत्र ने। सब तो वड्डे बाबा पृथिया जी, उन्हां तो छोटे बाबा महादेव जी, ते सब तो छोटे ने धन गुरु अर्जुन देव सच्चे पातशाह जी महाराज। जिस वेले धन गुरु अर्जुन देव सच्चे पातशाह महाराज पिता गुरु नूं गुरु जान के श्रद्धा भावना नाल उन्हां दी सेवा करदे ने, ते वड्डा भरा बाबा पिरथिया इस गल नूं बिल्कुल चंगिया नहीं समझदा कि धन गुरु रामदास सच्चे पातशाह गुरु अर्जुन देव जी नूं इतना प्यार करन। पर गुरु रामदास जी ने गुरता गद्दी अपने वड्डा दोनों पुत्रां विच्चों नहीं, सब तो छोटे धन गुरु अर्जुन देव महाराज जी नूं दे दित्ती। मैं सिर्फ गुरु हरगोबिंद साहिब दे आगमन तो पहलां दे कुछ समाचार आप नाल सांझे जरूर करने चाहना। धन गुरु अर्जुन देव गुरता गद्दी दे मालक बने ते बाबे पिरथिए ने गुरु रामदास जी दे खुंदियां भी विरोध करना शुरू कीता, ते इत्थों तक के एक दिन बाबा पिरथिया धन गुरु रामदास जी दे सामने हंकार विच ओ बोलिया, उन्हें कबोल बोले, अप शब्द फिक्के बोल बोले, ते कला इतिहास नहीं गुरु ग्रंथ साहिब जी दी बाणी इस गल दी गवाही दे रही है कि धन गुरु रामदास जी ने अपनी रचना तो ए बोल कहे कि जिस मां बाप ने जन्म दिता होवे, जिन्हां मापिया ने तेनू पाल के वड्डियां कीता है, जे जन्म देण वालियां दे सामने तू उच्चे कबोल बोलने, ते याद रखी एदू वड्डा कोई पाप नहीं कि जन्म देण वालियां दे सामने उच्ची बोलना। ए बाणी दे बचन ने। ते दूसरा, जिस तू धन दा मान करना, जिस धन दा तू खंकार करना, तेनू पता होना चाहिदा है ए धन ए पदार्थ ए ऐश्वर्ज कदी भी किसे दे नहीं बने। ते सतगुरु गुरु रामदास जी ने बाबे पिरथिए दे प्रथाए गुरु ग्रंथ साहिब दी बाणी विचे शब्द उचारण कीता, काहे पूत झगड़त हो संग बाप, जिनके जने बडीरे तुम हो तिन सो झगड़त पाप, जिस धन का तुम गर्भ करत हो सो धन किसा ना आप, खिन में छोड़ जाए बिख्या रस तौ लागे पछताप। जिस धन दा मान करके तू पिता दे सामने बोलने, याद रखे पाप है, ते धन दा मान मत कर क्योंकि ए धन कदी भी किसे दा होया नहीं। ते सच है पिरथिए नू मान भी ए सी कि मेरे कोल माया मसंदा दी इकट्ठी कीती बहुत है, मैं धन नाल जो मर्जी कर लवां, पर एक बेनती करा गुरु के सिखो, धन गुरु ग्रंथ साहिब दी बाणी ने कुछ बचन सानू समझाए ने, क्योंकि धन दा एक सुभाग है, जदों किसे बंदे कोल दौलत आउंदी है, जे उस दे अंदर परमात्मा दा शुकर नहीं, परमात्मा दी याद नहीं, ते याद रखियो धन उहदे बोल, धन उहदा रहना, धन उहदा खाना सब कुछ तब्दील कर दिंदा है। जे परमात्मा दा सिमरन शुकर है, ते फिर धन भी प्राप्त करके कदी ओ बंदा अहंकारी नहीं हुंदा। जिवें एक कमजोर बंदा जिहड़ा बड़ी मुश्किल दे नाल जमीन ते तुर सकदा है, ते ओ जे किते कीमती बलवान ताकतवर घोड़े दी असवारी करनी चाहे, कमजोर असवार कई वरी घोड़ा उनू जमीन ते सट दिंदा है। पर याद रखो बलशाली बंदे जेड़े ने ताकत वाले बंदे अवैड़े घोड़िया नूं भी पकड़ के अपनी असवारी बना लेंदे। धन एक शक्ति है, दौलत एक ताकत है, ਤੇ ਜਿਹੜਾ ਬੰਦਾ ਆਤਮਕ ਤੌਰ ਤੇ ਕਮਜ਼ੋਰ ਹੈ ਉਹਨੂੰ ਕਈ ਵਾਰੀ ਇਹ ਅਸਵਾਰੀ ਇਹ ਤਾਕਤ ਥੱਲੇ ਸੱਟ ਜਾਏਗੀ, ਪਰ ਜਿਹਦੇ ਕੋਲ ਪਰਮਾਤਮਾ ਦੀ ਯਾਦ ਸਿਮਰਨ ਹੋਵੇਗਾ ਉਹ ਇਸ ਸ਼ਕਤੀਸ਼ਾਲੀ ਮਾਇਆ ਨੂੰ ਆਪਣਾ ਗੁਲਾਮ ਬਣਾ ਸਕਦਾ ਹੈ। ਸਤਿਗੁਰੂ ਨੇ ਬਚਨ ਕੀਤਾ ਕਿ ਪੁੱਤਰ ਜਿਸ ਧਨ ਦਾ ਤੂੰ ਮਾਣ ਕਰਨਾ ਇਹ ਧਨ ਕਦੀ ਵੀ ਕਿਸੇ ਦਾ ਬਣਿਆ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਉਹ ਕਹਿ ਕੇ ਆਪਾਂ ਅੱਗੇ ਤੁਰਨੇ ਹਾਂ, ਕਿਉਂਕਿ ਇਤਿਹਾਸ ਦਾ ਮਤਲਬ ਕੇਵਲ ਸਾਖੀ ਹੁਣ ਨਹੀਂ। ਸਿਆਣੇ ਲੋਕ ਉਹ ਨੇ ਜਿਹੜੇ ਅਤੀਤ ਦੀਆਂ ਘਟਨਾਵਾਂ ਤੋਂ ਕੁਝ ਸੇਧ ਲੈਂਦੇ ਨੇ, ਆਪਣੇ ਵਰਤਮਾਨ ਨੂੰ ਸੁਧਾਰਨ ਦਾ ਯਤਨ ਕਰਦੇ ਨੇ, ਤੇ ਜਿਨ੍ਹਾਂ ਦਾ ਵਰਤਮਾਨ ਸੁਧਰ ਜਾਏ ਉਹਨਾਂ ਦਾ ਭਵਿੱਖ ਕਦੀ ਧੁੰਦਲਾ ਨਹੀਂ ਹੋ ਸਕਦਾ। ਇਤਿਹਾਸ ਦਾ ਅਰਥ ਹੀ ਇਹ ਕਿ ਪੁਰਾਣੀਆਂ ਘਟਨਾਵਾਂ ਨੂੰ ਚੇਤੇ ਕਰਕੇ ਉਹਨਾਂ ਤੋਂ ਆਪਾਂ ਕੁਝ ਸੇਧ ਲਈਏ, ਸਾਡਾ ਵਰਤਮਾਨ ਬਣੇ, ਤੇ ਜਿਸ ਦਾ ਵਰਤਮਾਨ ਸੁਧਰ ਗਿਆ ਯਾਦ ਰੱਖੋ ਉਹਦਾ ਭਵਿੱਖ ਹਮੇਸ਼ਾ ਉਜਲਾ ਹੋਵੇਗਾ। ਵਰਤਮਾਨ ਸਾਂਭੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜੇ ਪਰਮਾਤਮਾ ਨੇ ਤੈਨੂੰ ਧਨ ਦਿੱਤਾ ਤੇ ਮਤ ਮਾਣ ਕਰਕੇ ਕਹੀ ਕਿ ਸਦੀਵ ਕਾਲ ਲਈ ਇਹ ਮੇਰੇ ਕੋਲ ਹੀ ਰਹਿਣਾ ਹੈ। ਮਹਾਰਾਜ ਜੀ ਕਹਿੰਦੇ ਨੇ ਇੱਥੇ ਤਾਂ ਜਿਉਂਦੇ ਜੀ, ਆ ਕਦੀ ਦੇਖ ਜਿੱਦਣ ਅੱਤ ਦੀ ਧੁੱਪ ਪੈਂਦੀ ਹੋਵੇ ਤੇ ਸਰੀਰ ਦੀ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤਪਾਉਂਦੀਆਂ ਹੋਣ, ਸਾੜਦੀਆਂ ਹੋਣ, ਝੁਲਸਦੀਆਂ ਹੋਣ, ਤੇ ਜੇ ਅਚਨਚੇਤ ਤਪਦੇ ਹੋਏ ਸੂਰਜ ਦੇ ਅੱਗੇ ਬੱਦਲ ਆ ਜਾਏ ਤੇ ਮਨੁੱਖ ਦੇ ਮਨ ਨੂੰ ਚਮੜੀ ਨੂੰ ਕੁਝ ਸਕੂਨ ਮਿਲਦਾ ਬੱਦਲ ਦੀ ਛਾਂ ਥੱਲੇ। ਪਰ ਜੇਕਰ ਬੱਦਲ ਦੀ ਛਾਂ ਤੇ ਕੋਈ ਭਰੋਸਾ ਕਰਕੇ ਕਹੇ ਕਿ ਇਸ ਛਾਂ ਨੇ ਹੁਣ ਮੇਰੇ ਸਿਰ ਤੋਂ ਕਦੀ ਜਾਣਾ ਹੀ ਨਹੀਂ, ਤੇ ਉਹ ਬੰਦਾ ਅਗਿਆਨਤਾ ਵਿੱਚ ਜੀ ਰਿਹਾ, ਕਿਉਂਕਿ ਬੱਦਲ ਨੇ ਤੇਰੇ ਸਿਰ ਤੇ ਛਾਂ ਦਿੱਤੀ ਏ ਤੇ ਬੱਦਲ ਦੀ ਛਾਂ ਤੇ ਕਦੀ ਭਰੋਸਾ ਨਾ ਕਰੀ, ਕਿਉਂਕਿ ਇਹ ਪਹਿਲਾਂ ਕਈਆਂ ਦੇ ਸਿਰ ਤੋਂ ਲੰਘ ਕੇ ਆਈ ਏ ਤੇ ਯਾਦ ਰੱਖ ਵੇਖਦਿਆਂ ਵੇਖਦਿਆਂ ਨੇ ਤੇਰੇ ਸਿਰ ਤੋਂ ਵੀ ਅੱਗੇ ਚਲੇ ਜਾਣਾ ਹੈ। ਬੱਦਲ ਦੀ ਛਾਂ ਕਦੀ ਰੁਕਦੀ ਨਹੀਂ, ਉਹ ਹਮੇਸ਼ਾ ਪ੍ਰਵਾਹਤ ਹੈ, ਉਹ ਨਿਰੰਤਰ ਚੱਲਦੀ ਜਾ ਰਹੀ ਹੈ। ਦੂਸਰਾ ਬਚਨ ਗੁਰੂ ਜੀ ਨੇ ਬਾਣੀ ਵਿੱਚ ਕੀਤਾ, ਪਹਿਲੀ ਗੱਲ ਬੱਦਲ ਦੀ ਛਾਂ, ਜਿਹੜੀ ਅੱਜ ਮੇਰੇ ਕੋਲ ਧਨ ਦੌਲਤ ਇੱਕ ਛਾਂ ਹੈ, ਮੈਂ ਇਹ ਨਾ ਸੋਚਾਂ ਕਿ ਜਿਹੜੇ ਅੱਜ ਸੁੱਖ ਮੈਨੂੰ ਮਿਲਦੇ ਪਏ ਨੇ ਕਿ ਕੱਲ ਅਖੀਰ ਤੱਕ ਵੀ ਇਹ ਧਨ ਦੌਲਤ ਮੇਰੇ ਕੋਲ ਰਹੇਗਾ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਚ ਕਿਹਾ, ਕਹਿਣ ਲੱਗੇ ਬੱਦਲ ਦੀ ਛਾਂ ਤੇ ਭਰੋਸਾ ਬਣਾਉਣ ਵਾਲਿਆ, ਯਾਦ ਰੱਖ ਇਸ ਦੁਨੀਆਂ ਵਿੱਚ ਫਕੀਰ ਬਾਦਸ਼ਾਹ ਬਣਦੇ ਦੇਖੇ ਨੇ ਤੇ ਬਾਦਸ਼ਾਹ ਲੋਕਾਂ ਦੇ ਦਰਵਾਜ਼ਿਆਂ ਤੇ ਮੰਗਦੇ ਦੇਖੇ ਨੇ। ਬੱਦਲ ਦੀ ਛਾਂ ਕਦੀ ਟਿਕਦੀ? ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਨਦਰ ਉਪੱਠੀ ਜੇ ਕਰੈ ਸੁਲਤਾਨਾ, ਘਾਹ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏਦਾ। ਇਹ ਧਨ ਇੱਕ ਬੱਦਲ ਦੀ ਛਾਂ ਹੈ। ਦੂਸਰਾ ਬਚਨ ਕੀਤਾ, ਸਰਦੀ ਹੋਵੇ ਤੇ ਸੁੱਕੇ ਕੱਖ ਇਕੱਠੇ ਕਰਕੇ ਕੋਈ ਉਹਨੂੰ ਚਿੰਗਿਆਰੀ ਲਾ ਕੇ ਸੇਕਣ ਦਾ ਯਤਨ ਕਰੇ ਤੇ ਇਹ ਕਹਿ ਦੇਵੇ ਹੁਣ ਸਿਆਲ ਵਿੱਚ ਮੈਨੂੰ ਹੀਟ ਦੀ, ਗਰਮ ਵਸਤਰਾਂ ਦੀ, ਲੱਕੜਾਂ ਦੀ ਕੋਈ ਜ਼ਰੂਰਤ ਨਹੀਂ, ਮੇਰੇ ਘਰ ਵਿੱਚ ਸੁੱਕੇ ਕੱਖ ਬੜੇ ਨੇ। ਨਹੀਂ ਪਿਆਰਿਓ, ਕੱਖਾਂ ਦੀ ਅੱਗ ਮੱਚਦੀ ਵੀ ਬੜੀ ਛੇਤੀ ਵੇ ਤੇ ਕੱਖ ਮੱਚਣ ਤੋਂ ਬਾਅਦ ਰਾਖ ਵੀ ਬੜੀ ਛੇਤੀ ਹੁੰਦੇ। ਧਨ ਤਾਂ ਇੱਕ ਮੱਚਦੀ ਕੋਈ ਕੱਖਾਂ ਦੀ ਅੱਗ ਹੈ, ਕੀ ਭਰੋਸਾ ਕਰਾਂਗੇ ਉਹਦੇ ਕਦੋਂ ਉਹਨੇ ਬੁੱਝ ਜਾਣਾ ਹੈ। ਤੀਸਰਾ ਬਚਨ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਜੀ ਨੇ ਕੀਤਾ, ਮਾਇਆ ਧਨ ਦੇ ਸੰਬੰਧੀ। ਕਹਿਣ ਲੱਗੇ ਦੇਖੋ ਕਿ ਜਿਨ੍ਹਾਂ ਖੇਤਾਂ ਵਿੱਚ ਕਦੀ ਪਾਣੀ ਨਾ ਪਹੁੰਚੇ, ਉੱਚੇ ਖੇਤ ਨੇ, ਬਹੁਤ ਜ਼ਿਆਦਾ ਮੀਂਹ ਪਏ, ਬਰਸਾਤ ਹੋਵੇ, ਤੇ ਕਈ ਵਾਰੀ ਹੜ੍ਹ ਦਾ ਪਾਣੀ ਉੱਚੇ ਖੇਤਾਂ ਵਿੱਚ ਜਾ ਪਹੁੰਚਦਾ ਹੈ, ਤੇ ਜੇ ਜ਼ਿਮੀਦਾਰ ਉਸ ਹੜ੍ਹ ਦੇ ਪਾਣੀ ਤੇ ਭਰੋਸਾ ਕਰਕੇ ਕਹਿ ਹੁਣ ਖੂਹ ਦੀ ਲੋੜ ਨਹੀਂ, ਹੁਣ ਟਿਊਬਵੈਲ ਦੀ ਲੋੜ ਨਹੀਂ, ਸਾਡੇ ਤਾਂ ਟਿੱਬੇ ਵੀ ਪਾਣੀ ਵਿੱਚ ਡੁੱਬ ਗਏ, ਹਰ ਦੇ ਪਾਣੀ ਦਾ ਕਦੀ ਭਰੋਸਾ ਨਾ ਕਰੋ, ਉਹ ਆਉਂਦਾ ਵੀ ਧਾਈ ਕਰਕੇ ਛਾਲਾ ਮਾਰ ਕੇ ਵੇ ਤੇ ਲੈਂਦਾ ਵੀ ਇੱਕ ਖਿੰਦੇ ਵਿੱਚ ਹੈ। ਆ ਧਨ ਦਾ ਜਿਹੜਾ ਮਾਣ ਹੈ, ਇਹ ਪਿਆਰਿਓ ਬੱਦਲ ਦੀ ਛਾਂ, ਬਲਦੀ ਹੋਈ ਅੱਗ ਕੱਖਾਂ ਦੀ, ਤੇ ਤੀਸਰੀ ਹੜ੍ਹ ਦਾ ਪਾਣੀ, ਤੇ ਗੁਰੂ ਜੀ ਨੇ ਬਾਣੀ ਚ ਸ਼ਬਦ ਕਿਹਾ, ਕਹਿਣ ਲੱਗੇ ਮਾਈ ਮਾਇਆ ਛਲ ਤ੍ਰਿਣ ਕੀ ਅਗਨ मेघ की छाया गोविंद भजन बिन खड़का जल, जे गोविंद दा भजन नहीं ते सच जानी ए थोड़ चिरी माया तेरे अंदर नू पटका रही है। तन गुरु रामदास जी ने अपने वड्डे पुत्र लिए शब्द वरते सन कि जिस धन का तुम गर्व करत हो सो तन किसै ना आप, खिन में छोट जाए बिख्या रस तौ लागे पछताप। गुरता गद्दी गुरु अर्जुन देव जी नू मिली, बाबे पिरसिए ने विरोध शुरू किया। कई बारी जिंदगी विच निक्कियां निक्कियां गल्लां बड़े वड्डे इतिहास नू जन्म दे जांदियां ने। मेरी बेनती है समझियो, ते हर एक नू पल्ले मैनू भी यह गल बननी चाहीदी है। सियाणे लोग कहिंदे ने कि जिस बंदे नू खांसी शुरू हो जाए, खांसी जिहड़ी है ओह रोग दे आउण दा समाचार दे रही है, ते जिहड़ा बंदा हर वेले मशकरियां ते खांसी करी जाए ਉਹ ਇਹ ਗੱਲ ਕਹਿ ਰਹੀ ਹੈ ਕਿ ਕੱਲ ਨੂੰ ਇਹਨਾਂ ਦੇ ਵਿੱਚ ਦੁਫਾੜ ਜ਼ਰੂਰ ਪਏਗਾ। ਕਿਉਂਕਿ ਖਾਂਸੀ ਤੇ ਖਾਂਸੀ ਦੋ ਸ਼ਬਦ, ਖਾਂਸੀ ਬਿਮਾਰੀ ਦੀ ਜਾਣਕਾਰੀ ਦੇ ਰਹੀ ਹੈ ਤੇ ਖਾਂਸੀ ਮਜ਼ਾਕ ਕਰਨੇ ਟਿਚਰਾਂ ਕਰਨੀਆਂ ਕਈ ਵਾਰੀ ਮਿੱਤਰਤਾ ਦੀ ਪੀੜੀ ਗੰਢ ਨੂੰ ਵੀ ਤੋੜ ਕੇ ਰੱਖ ਦਿੰਦੀਆਂ ਨੇ। ਕਈ ਵਾਰੀ ਛੋਟੀਆਂ ਗੱਲਾਂ ਬੜੇ ਵੱਡੇ ਵੱਡੇ ਇਤਿਹਾਸ ਨੂੰ ਜਨਮ ਦਿੰਦੀਆਂ ਨੇ। ਅਸੀਂ ਪੜ੍ਹਦੇ ਹਾਂ ਹਿੰਦੁਸਤਾਨ ਦੀ ਧਰਤੀ ਤੇ ਮਹਾਂਭਾਰਤ ਬਾਰੇ, ਜਦੋਂ ਸਿਰਫ ਇੱਕੋ ਗੱਲ ਦੁਰਯੋਧਨ ਜਦੋਂ ਪਾਂਡਵਾਂ ਦੇ ਬਣੇ ਹੋਏ ਉਸ ਜਾਦੂਈ ਮਹਿਲ ਚ ਗਿਆ ਤੇ ਜਿੱਥੇ ਪਾਣੀ ਦਿਸਦਾ ਸੀ ਉੱਥੇ ਜ਼ਮੀਨ ਸੀ, ਜਿੱਥੇ ਜ਼ਮੀਨ ਸੀ ਉੱਥੇ ਪਾਣੀ ਸੀ, ਜਿੱਥੇ ਦਰਵਾਜ਼ੇ ਦਿਸਦੇ ਸਨ ਉੱਥੇ ਦੀਵਾਰਾਂ ਸਨ, ਜਿੱਥੇ ਦੀਵਾਰ ਸੀ ਉੱਥੇ ਦਰਵਾਜ਼ੇ ਸਨ। ਪਰ ਪਹਿਲਾਂ ਉਹ ਦੀਵਾਰ ਨਾਲ ਟਕਰਾਇਆ ਦਰਵਾਜ਼ਾ ਸਮਝ ਕੇ, ਸੁੱਕੀ ਜ਼ਮੀਨ ਜਾਣ ਕੇ ਪੈਰ ਰੱਖਿਆ ਤੇ ਪਾਣੀ ਚ ਪੈਰ ਡੁੱਬ ਗਏ ਤੇ ਦ੍ਰੋਪਦੀ ਖਲੋਤੀ ਨੇ ਇੱਕੋ ਗੱਲ ਕਹੀ, ਅੰਧ ਕੇ ਅੰਧ ਰਹੇ। ਉਸ ਨਿੱਕੀ ਜੀ ਗੱਲ ਨੇ ਦੇਖੋ ਕਿਤਨੇ ਵੱਡੇ ਪਵਾੜੇ ਨੂੰ ਜਨਮ ਦੇ ਦਿੱਤਾ। ਸਿਰ ਮੇਰੀ ਬੇਨਤੀ ਸਮਝਿਓ, ਨਿੱਕੀ ਜੀ ਚਿਣੰਗ ਵੱਡੇ ਘਰਾਂ ਨੂੰ ਸਾੜ ਕੇ ਤਬਾਹ ਕਰ ਦਿੰਦੀ। ਧੰਨ ਗੁਰੂ ਅਰਜੁਨ ਦੇਵ ਸਤਿਗੁਰੂ ਬਣੇ, ਗੁਰਤਾ ਗੱਦੀ ਤੇ ਬਿਰਾਜਮਾਨ ਨੇ ਤੇ ਅੱਜ ਸੰਗਤਾਂ ਦੂਰੋਂ ਦੂਰੋਂ ਜਿੱਥੇ ਗੁਰੂ ਅਰਜੁਨ ਦੇਵ ਜੀ ਲਈ ਕੀਮਤੀ ਭੇਟਾਵਾਂ ਲੈ ਕੇ ਆਉਂਦੀਆਂ ਨੇ, ਉੱਥੇ ਮਾਤ ਗੰਗਾ ਜੀ ਵਾਸਤੇ ਵੀ ਕੀਮਤੀ ਸੁਗਾਤਾਂ ਦੇ ਬਸਤਰ ਲੈ ਕੇ ਆਉਂਦੀਆਂ ਨੇ। ਮਾਤ ਗੰਗਾ ਜੀ ਕੋਲ ਕੀਮਤੀ ਬਸਤਰ ਸੰਗਤ ਦੇ ਭੇਟ ਕੀਤੇ ਹੋਏ ਤੇ ਉਹਨਾਂ ਨੇ ਸੁਕਾ ਕੇ ਆਪਣੇ ਘਰ ਦੇ ਉੱਪਰ ਧੋ ਕੇ ਘਰ ਦੇ ਉੱਪਰ ਸੁੱਕਣੇ ਪਾਏ ਤੇ ਜਦੋਂ ਬਾਬੇ ਪਿਰਥੀਏ ਦੀ ਘਰ ਵਾਲੀ ਕਰਮੋ ਨੇ ਦੇਖਿਆ ਤੇ ਅੰਦਰ ਈਰਖਾ ਦੀ ਅੱਗ ਭੜਕ ਉੱਠੀ। ਬਾਬਾ ਪਿਰਥੀਆ ਵਾਪਸ ਆਇਆ, ਘਰ ਆਏ ਨੂੰ ਦੇਖ ਕੇ ਕਰਮੋ ਨੇ ਬਾਬੇ ਪਿਰਥੀਏ ਦੀ ਘਰ ਵਾਲੀ ਨੇ ਕਿਹਾ ਕਿ ਜੇ ਸੇਵਾ ਕਰਦੇ ਹੁੰਦੇ, ਜੇ ਪਿਤਾ ਗੁਰੂ ਦੇ ਬਚਨ ਮੰਨਦੇ ਹੁੰਦੇ, ਤੁਸੀਂ ਸਭ ਤੋਂ ਵੱਡੇ ਸੀ ਤੇ ਇਹ ਗੁਰਤਾ ਗੱਦੀ ਅੱਜ ਤੁਹਾਡੇ ਕੋਲ ਹੁੰਦੀ ਤੇ ਜਿਹੜੇ ਕੱਪੜੇ, ਜਿਹੜੀਆਂ ਸੁਗਾਤਾਂ, ਜਿਹੜੀਆਂ ਭੇਟਾਵਾਂ ਅੱਜ ਮੇਰੇ ਸ਼ਰੀਕਾਂ ਦੇ ਘਰ ਆਉਂਦੀਆਂ ਪਈਆਂ ਨੇ, ਇਹ ਸਭ ਕੁਝ ਮੇਰੇ ਘਰ ਆਉਂਦਾ ਸੀ ਜੇ ਤੁਸੀਂ ਸੇਵਾ ਕਰਦੇ ਤਾਂ। ਪਰ ਯਾਦ ਰੱਖਿਓ, ਹਰ ਬੰਦੇ ਦੀ ਆਪੋ ਆਪਣੀ ਸੋਚ ਹੈ। ਗੁਰਤਾ ਗੱਦੀ ਧਨ ਕਮਾਉਣ ਦਾ, ਭੇਟਾਵਾਂ ਲੈਣ ਦਾ ਜਾਂ ਪੂਜਾ ਦਾ ਧਾਨ ਇਕੱਠਾ ਕਰਨ ਦਾ ਨਾਮ ਨਹੀਂ। ਗੁਰਤਾ ਗੱਦੀ ਤਾਂ ਉਸ ਧੁਰੋ ਦਰਗਾਹੇ ਨਵਾਜੇ ਹੋਏ ਕੋਲ ਆਉਂਦੀ ਏ ਕਿ ਜਿਸ ਨੇ ਇਸ ਦੁਨੀਆਂ ਦੇ ਭਟਕੇ ਹੋਏ ਜੀਵਾਂ ਨੂੰ ਪਰਮਾਤਮਾ ਦੇ ਘਰ ਵਿੱਚ ਪਹੁੰਚਾਉਣਾ ਹੈ। ਪਰ ਜਦੋਂ ਇਹ ਗੱਲ ਪਿਰਥੀਏ ਦੇ ਕੰਨਾਂ ਚ ਪਈ ਵੀ ਉਹਨਾਂ ਕੋਲ ਭੇਟਾਵਾਂ, ਉਹਨਾਂ ਘਰ ਵਿੱਚ ਧਨ ਦੌਲਤ ਤੇ ਦਾਸੀ ਉੱਥੇ ਮਾਤਾ ਗੰਗਾ ਜੀ ਦੀ ਬੈਠੀ ਸੀ ਤੇ ਪਿਰਥੀਏ ਨੇ ਇਹੀ ਸ਼ਬਦ ਕਿਹਾ ਕਿ ਕਿਉਂ ਤੂੰ ਚਿੰਤਾ ਕਰੀ ਜਾਨੀ ਏ। ਗੁਰੂ ਅਰਜੁਨ ਸਾਹਿਬ ਸੰਬੰਧੀ ਇਹ ਸ਼ਬਦ ਵਰਤੇ, ਉਹਦੇ ਘਰ ਕਿਹੜੀ ਸੰਤਾਨ ਹੋਣੀ ਏ, ਨਾ ਉਹਦੇ ਘਰ ਪੁੱਤ ਨਾ ਧੀ, ਆ ਕੱਲ ਨੂੰ ਜੋ ਇਕੱਠਾ ਕਰਦਾ ਪਿਆ ਇਹ ਸਭ ਕੁਝ ਸਾਡੇ ਪੁੱਤਰ ਵਾਸਤੇ ਹੋਵੇਗਾ। ਬਾਬੇ ਪਿਰਥੀਏ ਦੇ ਪੁੱਤਰ ਦਾ ਨਾਮ ਸੀ ਬਾਬਾ ਮਿਹਰਵਾਨ ਤੇ ਗੁਰੂ ਅਰਜੁਨ ਦੇਵ ਨੂੰ ਬਹੁਤ ਪਿਆਰ ਕਰਦੇ ਸਨ। ਬਾਬਾ ਮਿਹਰਵਾਨ ਦੇ ਲਈ ਸ਼ਬਦ ਉਹਨੇ ਕਹੇ, ਕਹਿੰਦਾ ਉਹਨਾਂ ਘਰ ਪੁੱਤਰ ਤੀ ਕੋਈ ਨਹੀਂ ਹੋਣਾ ਤੇ ਕੱਲ ਨੂੰ ਇਹ ਧਨ ਦੌਲਤ ਸਾਡੇ ਪੁੱਤਰ ਕੋਲ ਆਉਣੇ ਨੇ ਤੇ ਕਿੰਨੀ ਕੁ ਦੇਰ ਤੱਕ ਰਹਿਣਗੇ, ਗੱਦੀ ਵੀ ਸਾਡੇ ਕੋਲ ਆਏਗੀ। ਉਸ ਗੋਲੀ ਨੇ, ਉਸ ਦਾਸੀ ਨੇ ਜਦੋਂ ਇਹ ਸ਼ਬਦ ਬਾਬੇ ਪਿਰਥੀਏ ਦੀ ਜ਼ਬਾਨ ਤੋਂ ਸੁਣੇ ਕਿ ਉਹਨਾਂ ਦੀ ਗੋਦ ਵਿੱਚ ਭਾਗ ਨਹੀਂ ਲੱਗਣਾ, ਜਾ ਕੇ ਉਹਨੇ ਮਾਤ ਗੰਗਾ ਨੂੰ ਦੱਸਿਆ, ਮਾਂ ਕਿ ਅੱਜ ਮੈਂ ਆਪਣੇ ਕੰਨਾਂ ਦੇ ਨਾਲ ਬਾਬੇ ਪਿਰਥੀਏ ਦੇ ਘਰ ਵਿੱਚੋਂ ਆ ਬੋਲ ਸੁਣ ਕੇ ਆਈ ਹਾਂ। ਮਾਤ ਗੰਗਾ ਜੀ ਨੇ ਸੁਣਿਆ, ਸਾਰੇ ਤਕਰੀਬਨ ਇਤਿਹਾਸਕਾਰ ਇਹੀ ਕਹਿੰਦੇ ਨੇ ਕਿ ਧੰਨ ਗੁਰੂ ਅਰਜੁਨ ਦੇਵ ਅੱਜ ਜਦੋਂ ਵਾਪਸ ਘਰ ਆਏ ਤੇ ਮਾਤਾ ਜੀ ਨੇ ਖੱਤ ਜੋੜ ਕੇ ਸਤਿਗੁਰੂ ਦੇ ਚਰਨਾਂ ਚ ਬੇਨਤੀ ਕੀਤੀ। ਉਹ ਬੇਨਤੀ ਸੀ ਕਿ ਸੱਚੇ ਪਾਤਸ਼ਾਹ ਆਪ ਸਮਰੱਥ ਹੋ, ਮੈਂ ਅੱਜ ਆਪਣਾ ਅੰਚਲ ਆਪਣੀ ਝੋਲੀ ਫੈਲਾ ਕੇ ਆਪ ਜੀ ਦੇ ਕੋਲੋਂ ਕੁਛ ਦਾਤ ਮੰਗਣੀ ਚਾਹੁੰਦੀ ਹੈ। ਧੰਨ ਗੁਰੂ ਅਰਜੁਨ ਸਾਹਿਬ ਸੱਚੀ ਸਰਕਾਰ ਨੇ ਬਚਨ ਕੀਤੇ ਕਿ ਦੱਸੋ ਤੁਹਾਨੂੰ ਕਿਸ ਚੀਜ਼ ਦੀ ਕਿਸ ਦਾਤ ਦੀ ਲੋੜ ਹੈ, ਤੇ ਉਸ ਵੇਲੇ ਬੇਨਤੀ ਕੀਤੀ, ਮਹਾਰਾਜ ਹੁਣ ਤਾਂ ਵੱਡੇ ਵੀ ਇਹ ਕਹਿਣ ਲੱਗ ਪਏ ਨੇ ਇਹਨਾਂ ਦੇ ਘਰ ਕਿਹੜਾ ਭਾਗ ਲੱਗਣਾ, ਨਾ ਪੁੱਤਰ ਨਾ ਧੀ ਜਿੰਨਾ ਮਰਜ਼ੀ ਇਕੱਠਾ ਕਰੀ ਜਾਣ, ਇਹ ਕੱਲ ਨੂੰ ਸਾਡਾ ਹੀ ਹੋਣਾ ਹੈ, ਕਿਰਪਾ ਕਰੋ ਮੇਰੀ ਕੁੱਖ ਨੂੰ ਭਾਗ ਲੱਗੇ। ਇੱਥੇ ਇੱਕ ਬੇਨਤੀ ਕਰਾਂ, ਕਈ ਵਾਰੀ ਅਸੀਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੁਰਬ ਆਉਂਦਾ, ਜਿਹੜੇ ਬੰਦੇ ਬੁੱਧੀ ਦੇ ਤਲ ਤੇ ਜਿੰਦੇ ਨੇ ਉਹ ਇਹ ਸ਼ਬਦ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਪੁੱਤਰ ਦੀ ਦਾਤ ਕਿਉਂ ਮੰਗੀ। ਗੁਰਮੁਖੋ, ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਹੁੰਦਾ, ਆਪ ਗ੍ਰਿਸ਼ਤੀ ਬੈਠੇ ਹੋ, ਸਿਆਣੇ ਸੂਝਵਾਨ ਹੋ, ਕਿ ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਸਿੱਖ ਨੇ, ਫਕੀਰ ਨੇ, ਸੰਤ ਨੇ, ਜਦੋਂ ਵੀ ਮੰਗਣਾ ਤੇ ਆਪਣੇ ਪਰਮਾਤਮਾ ਦੇ ਦਰ ਤੋਂ ਚੋਲੀ ਅੱਡ ਕੇ ਮੰਗਣਾ ਹੈ। ਕਿਹੜੀ ਚੀਜ਼ ਹੈ ਜਿਹੜੀ ਪਰਮਾਤਮਾ ਦੇ ਘਰ ਚ ਨਹੀਂ? ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਖੇ ਪਰਮਾਤਮ ਦੇਵ, ਮੇਰਾ ਤੁਹਾਡੇ ਚਰਨਾਂ ਦੇ ਨਾਲ ਸਨੇਹ ਹੈ, ਪਿਆਰ ਹੈ, ਜੇ ਮੈਨੂੰ ਇਸ ਸੰਸਾਰ ਵਿੱਚ ਜੀਣ ਵਾਸਤੇ ਇੱਜ਼ਤ ਦੀ ਲੋੜ ਪਈ ਤੇ ਮੈਂ ਅਰਦਾਸ ਕਰਕੇ ਦੁਨੀਆਂ ਵਿੱਚ ਜੀਣ ਲਈ ਇੱਜ਼ਤ ਵੀ ਤੁਹਾਡੇ ਤੋਂ ਮੰਗਾਂਗਾ। ਜੇ ਸਾਨੂੰ ਤਾਕਤ ਦੀ ਲੋੜ ਪਏ ਮੈਂ ਤਾਕਤ ਸ਼ਕਤੀ ਵੀ ਆਪ ਜੀ ਕੋਲੋਂ ਮੰਗਾਂਗਾ। ਜੇ ਮੈਨੂੰ ਧਨ ਦੀ ਲੋੜ ਪਏ ਧਨ ਵੀ ਆਪ ਜੀ ਕੋਲੋਂ ਮੰਗਾਂਗਾ। ਤੇ ਉੱਥੇ ਇੱਕ ਬਚਨ ਆਉਂਦਾ, ਜਿੱਥੇ ਮੈਂ ਤਾਕਤ ਇੱਜ਼ਤ ਧਨ ਮੰਗਣਾ, ਜਿਸ ਦਿਨ ਮੈਨੂੰ ਸੰਤਾਨ ਦੀ ਲੋੜ ਪਈ ਮੈਂ ਪੁੱਤਰ ਤੇ ਧੀ ਦੀ ਦਾਤ ਵੀ ਤੇਰੇ ਦਰ ਤੋਂ ਮੰਗਾਂਗਾ, ਤੇ ਜਿਸ ਦਿਨ ਤਨ ਨੂੰ ਕੋਈ ਰੋਗ ਲੱਗ ਗਿਆ ਤੇ ਮੇਰੇ ਮਾਲਕਾ ਮੈਂ ਸਰੀਰ ਦੀ ਅਰੋਗਤਾ ਵੀ ਤੇਰੇ ਤੋਂ ਮੰਗਾਂਗਾ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਹ ਸ਼ਬਦ ਆਉਂਦਾ ਕਿ ਜਨ ਕੋ ਪ੍ਰਭ ਸੰਗੇ ਅਸਨੇ, ਸਾਜ ਨੂੰ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ। ਜਨ ਕੋ ਪ੍ਰਭ ਸੰਗੇ ਅਸਨੇ, ਸਾਜ ਨੂੰ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ। ਮਾਨ ਮੰਗੂ, ਤਾਨ ਮੰਗੂ, ਧਨ ਲਖਮੀ ਸੁੱਤ ਦੇ, ਆ ਚੀਜ਼ਾਂ ਮੈਨੂੰ ਤਾਕਤ, ਮੈਨੂੰ ਬਲ, ਮੈਨੂੰ ਸ਼ਕਤੀ, ਮੈਨੂੰ ਇੱਜ਼ਤ, ਪੈਸਾ, ਸਭ ਕੁਛ ਮੈਂ ਤੇਰੇ ਦਰ ਤੋਂ ਮੰਗਾਂਗਾ। ਪਰ ਪਹਿਲੀ ਗੱਲ ਕਿ ਮੈਂ ਤੇਰੀ ਭਗਤੀ ਕਰਨਾ ਵਾ, ਮੈਨੂੰ ਤੇਰੇ ਤੋਂ ਬਿਨਾਂ ਹੋਰ ਸਹਾਰਾ ਕੋਈ ਨਹੀਂ। ਮਾਤ ਗੰਗਾ ਜੀ ਨੇ ਜਦੋਂ ਕਿਹਾ ਕਿ ਮੇਰੀ ਕੁੱਖ ਨੂੰ ਭਾਗ, ਤੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਇਤਿਹਾਸ ਦੇ ਪੰਨੇ ਕਹਿੰਦੇ ਨੇ ਇਹ ਸ਼ਬਦ ਕਹਿ ਸਨ ਕਿ ਜੇ ਆਪ ਜੀ ਪੁੱਤਰ ਦੀ ਪ੍ਰਾਪਤੀ ਲਈ ਬੇਨਤੀ ਕਰਾਉਣੀ ਹੈ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਓ, ਉਹਨਾਂ ਨੂੰ ਕਹੋ ਉਹ ਪਹੁੰਚ ਵਾਲੇ ਨੇ ਤੇ ਮਾਲਕ ਦੇ ਦਰ ਤੇ ਉਹ ਅਰਦਾਸ ਕਰਨ। ਹੁਣ ਇੱਥੇ ਇੱਕ ਹੋਰ ਪ੍ਰਸ਼ਨ ਉੱਠਦਾ ਹੈ, ਵੈਸੇ ਚਾਹੀਦਾ ਤਾਂ ਨਹੀਂ ਪਰ ਸ਼ੰਕੇ ਪੈਦਾ ਹੁੰਦੇ ਨੇ, ਤਾਂ ਮੈਂ ਬਾਣੀ ਦਾ ਸਹਾਰਾ ਲੈ ਕੇ ਕਿ ਗੁਰੂ ਅਰਜੁਨ ਦੇਵ ਸਮਰੱਥ ਗੁਰੂ ਨੇ, ਜਿਨ੍ਹਾਂ ਬਾਰੇ ਭੱਟਾਂ ਨੇ ਕਿਹਾ ਇਹ ਪਦਤ ਤੇ ਮਤ ਚੁੱਕੈ ਰੇ ਮਨ, ਭੇਦ ਭੇਦ ਨਾ ਜਾਣ ਬੀਓ, ਪਰ ਤਛ ਹਿਰਦੈ ਗੁਰੂ ਅਰਜੁਨ ਕਹਿ ਖਰ ਪੂਰਨ ਬ੍ਰਹਮ ਨਿਵਾਸ ਲਿਓ। ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਹੁੰਦਾ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਬਾਰੇ ਬਾਬਾ ਸੱਤਾ ਜੀ ਕਹਿੰਦੇ ਨੇ ਉਗਵਣੋ ਤੈ ਆਥਵਣੋ ਚੌ ਚੱਕੀ ਕੀਅਨ ਲੋਵਾਂ, ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ
ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣਾ ਪ੍ਰਕਾਸ਼ ਬਿਖੇਰਿਆ ਹੈ, ਉਹਨਾਂ ਦੀ ਰਹਿਮਤ ਹੈ। ਤੇ ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਬਾਬਾ ਬੁੱਢਾ ਸਾਹਿਬ ਜੀ ਕੋਲ ਕਿਉਂ ਅਰਦਾਸ ਲਈ ਭੇਜਿਆ? ਗੁਰਮੁਖੋ, ਆਪਣੇ ਮਨ ਚ ਇਹਦੇ ਲਈ ਕੋਈ ਦੋ ਰਾਵਾਂ ਨਹੀਂ, ਕੋਈ ਦੁਬਧਾ ਨਹੀਂ। ਸਿਰਫ ਮੈਂ ਬਾਣੀ ਵਿੱਚੋਂ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਵਾਂ ਕਿ ਪਰਮੇਸ਼ਵਰ ਦਾ ਸਮਰੱਥ ਗੁਰੂ ਦਾ ਇੱਕ ਸੁਭਾਅ ਹੈ ਕਿ ਜਿਹੜਾ ਗੁਰੂ ਕੀ ਸੇਵਾ, ਗੁਰੂ ਕੀ ਭਗਤੀ, ਗੁਰੂ ਦੇ ਸਿਮਰਨ ਚ ਹਰ ਵੇਲੇ ਜੁੜਿਆ ਹੈ। ਤੇ ਮੇਰਾ ਪਿਆਰਾ ਵਾਹਿਗੁਰੂ ਆਪਣੇ ਉਸ ਭਗਤ ਦੀ ਜੈ ਜੈਕਾਰ ਕਰਾਉਣ ਲਈ ਆਪ ਹੀ ਵਡਿਆਈ ਦਿੰਦਾ। ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਕੇ ਜਾਂਦੇ ਹੋ ਸੱਚਖੰਡ ਵਾਲੇ ਅਸਥਾਨ ਤੇ ਇੱਕ ਗੁਰੂ ਰਾਮਦਾਸ ਜੀ ਦਾ ਅੰਮ੍ਰਿਤ ਬੋਲ ਸਾਰੇ ਪੜ੍ਹਦੇ ਹੋ ਤੇ ਉਸ ਬੋਲ ਨੂੰ ਕਦੀ ਧਿਆਨ ਨਾਲ ਸਮਝਿਓ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਤਾਂ ਅਰਥ ਸਪਸ਼ਟ ਨੇ ਕਿ ਜਿੱਥੇ ਜਾ ਕੇ ਮੇਰਾ ਗੁਰੂ ਬਹਿ ਜਾਏ ਉਹ ਥਾਨ ਸੁਹਾਵਾ, ਉਹ ਚੰਗਾ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਅਗਲੀ ਤੁਕ ਹੈ, ਗੁਰਸਿੱਖਾਂ ਕੀ ਘਾਲ ਥਾਂਏ ਪਈ ਜਿਨ ਹਰ ਨਾਮ ਧਿਆਵਾ। ਤੇ ਬਾਬਾ ਜੀ ਨੇ ਕਿਹਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਹੁਣ ਆਹ ਜਿਹੜੀ ਤੁਕ ਹੈ ਨਾ ਕਿ ਜਿਨ ਨਾਨਕ ਸਤਿਗੁਰ ਪੂਜਿਆ, ਕਿ ਜਿਨ੍ਹਾਂ ਨੇ, ਜਿਨ੍ਹਾਂ ਗੁਰਸਿੱਖਾਂ ਨੇ ਸਮਰੱਥ ਸਤਿਗੁਰੂ ਨੂੰ ਪੂਜਿਆ, ਗੁਰੂ ਨੂੰ ਮੰਨਿਆ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਗੁਰੂ ਦੀ ਪੂਜਾ ਕਰੇਗਾ, ਯਾਦ ਰੱਖੋ ਗੁਰੂ ਉਹਦੀ ਵੀ ਪੂਜਾ ਤੇ ਜੈ ਜੈਕਾਰ ਜ਼ਰੂਰ ਕਰਾਉਂਦਾ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਕਰ ਪੂਜ ਕਰਾਵਾ। ਬਾਬਾ ਬੁੱਢਾ ਸਾਹਿਬ ਇੱਕ ਉਹ ਮਹਾਨ ਸ਼ਖਸੀਅਤ ਨੇ, ਉਹ ਮਹਾਨ ਗੁਰੂ ਕੇ ਸਿੱਖ ਨੇ, ਜਿਨ੍ਹਾਂ ਸੰਬੰਧੀ ਇਤਿਹਾਸ ਨੇ ਸ਼ਬਦ ਸਾਂਭੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੀਨੇ ਨਾਲ ਲਾ ਕੇ ਬਚਪਨ ਵਿੱਚ ਆਸੀਸ ਦੇ ਦਿੱਤੀ ਸੀ ਕਿ ਉਮਰ ਤੇਰੀ ਬੱਚਿਆਂ ਵਾਲੀ ਏ, ਪਰ ਵਿਚਾਰ ਖਿਆਲ ਤੇ ਅੰਦਰ ਦਾ ਜੀਵਨ ਤੇਰਾ ਬੁੱਢਿਆਂ ਵਾਲਾ ਹੈ। ਤੇ ਬਾਬਾ ਬੁੱਢਾ ਸਾਹਿਬ ਗੁਰਤਾ ਗੱਦੀ ਦਾ, ਗੁਰਿਆਈ ਦੀ ਮਰਿਆਦਾ ਨਿਭਾਉਣ ਵਿੱਚ ਆਪ ਵਿੱਚ ਖਲੋਂਦੇ ਰਹੇ। ਤੇ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਅੰਤਲੇ ਸਮੇਂ, ਆਪਣੇ ਅੰਤਲੇ ਸਮੇਂ ਇਹ ਸ਼ਬਦ ਕਹਿ ਸਨ ਕਿ ਤੇਥੋਂ ਓਲੇ ਕਦੇ ਨਾ ਹੋਸ਼ਾਂ। ਜਿਸ ਦਿਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ ਸੱਚੇ ਪਾਤਸ਼ਾਹ ਆਪ ਦੇ ਇਸ ਸਿੱਖ ਨੂੰ ਕੀ ਹੁਕਮ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਸ਼ਲੋਕ ਹੈ ਕਿ ਬਾਬਾ ਬੁੱਢਾ ਜੀ ਨੂੰ ਮੁਖਾਤਬ ਕਰਕੇ ਸਾਹਿਬ ਨੇ ਕਿਹਾ ਸੀ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇਉ। ਉਹਨੂੰ ਕੀ ਉਪਦੇਸ਼ ਦੇਈਏ ਜਿਨ੍ਹਾਂ ਤੇ ਗੁਰੂ ਨਾਨਕ ਦੀ ਮਿਹਰ ਹੋਵੇ। ਤੇ ਜਿਸ ਦਿਨ ਗੁਰੂ ਅਮਰਦਾਸ ਜੀ ਨੂੰ ਪਿੰਡ ਬਾਸਰ ਕੇ ਜਾ ਕੇ ਸੰਨ ਲਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਗਟ ਕੀਤਾ ਤੇ ਉਸ ਦਿਨ ਗੁਰੂ ਅਮਰਦਾਸ ਜੀ ਨੇ ਜਿਹੜੇ ਸ਼ਬਦ ਕਹੇ ਉਹ ਇਤਿਹਾਸਕਾਰਾਂ ਨੇ ਦਰਜ ਕੀਤੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਗਟ ਕੀਤਾ ਤੇ ਧੰਨ ਗੁਰੂ ਅਮਰਦਾਸ ਜੀ ਨੇ ਬਾਹਰ ਨਿਕਲ ਕੇ ਕਿਹਾ ਸੀ ਕਿ ਸਿੱਖੋ, ਬਾਬਾ ਬੁੱਢਾ ਸਿੱਖੀ ਦੀ ਹੱਦ ਹੈ। ਇਹ ਸ਼ਬਦ ਸਾਨੂੰ ਮੰਨਣੇ ਚਾਹੀਦੇ ਨੇ ਕਿਉਂਕਿ 113 ਸਾਲ ਜਿਸ ਗੁਰਮੁਖ ਨੇ ਸਿੱਖੀ ਕਮਾਈ ਤੇ ਉਹਦੇ ਲਈ ਕਿੰਨੇ ਅਦਬ ਭਰੇ ਸ਼ਬਦ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਸਿੱਖੀ ਦੀ ਹੱਦ ਨੇ, ਇਸ ਤੋਂ ਅੱਗੇ ਹੋਰ ਕੋਈ ਨਹੀਂ। ਤੇ ਨਾਲ ਇਹ ਸ਼ਬਦ ਕਿਹਾ ਸੀ ਸਿੱਖੋ, ਇਹ ਬਾਬਾ ਬੁੱਢਾ ਸਾਹਿਬ ਜਹਾਜ਼ ਦੀ ਤਰ੍ਹਾਂ ਭਵ ਸਾਗਰ ਤੋਂ ਜਗਿਆਸੂਆਂ ਨੂੰ ਪਾਰ ਕਰਨ ਵਾਲੇ ਨੇ ਤੇ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਸਤਿਕਾਰ ਨਾਲ ਲਏਗਾ ਉਹਦੇ ਪਾਪ ਕੱਟੇ ਜਾਣਗੇ। ਇਤਿਹਾਸ ਦੇ ਪੰਨੇ ਨੇ ਕਿ ਸਿੱਖੀ ਅਵਧ ਨਾ ਇਸ ਤੇ ਪਰੈ, ਸਿੱਖੀ ਅਵਧ ਇਹ ਸਿੱਖੀ ਦੀ ਖੱਦ ਹੈ, ਇਸ ਤੋਂ ਅੱਗੇ ਕੋਈ ਨਹੀਂ। ਸਿੱਖੀ ਅਵਧ ਨਾ ਇਸ ਤੇ ਪਰੈ, ਨਾਮ ਲੈਤ ਗਨ ਵਿਘਨ ਸੋ ਹਰੈ। ਕਹਿਣ ਲੱਗੇ ਇਹ ਭਵਜਲ ਕੋ ਬੋਹਿਤ ਭਾਰਾ, ਇਹ ਸੰਗਤ ਕੋ ਬੋਹਿਤ ਭਾਰਾ, ਭਵਜਲ ਤੇ ਕਰਖ ਹੈ ਨਿਸਤਾਰਾ। ਮਾਤ ਗੰਗਾ ਜੀ ਨੂੰ ਇਹ ਸ਼ਬਦ ਗੁਰੂ ਅਰਜੁਨ ਦੇਵ ਜੀ ਨੇ ਕਹੇ ਕਿ ਸਾਈ ਵਾਲਿਆਂ ਕੋਲ ਜਾਓ ਉਹਨਾਂ ਨੂੰ ਜਾ ਕੇ ਅਰਦਾਸ ਕਰੋ, ਜੇ ਉਹਨਾਂ ਨੇ ਬੇਨਤੀ ਕਰ ਦਿੱਤੀ ਤੇ ਪਰਮਾਤਮਾ ਭਾਗ ਲਾਏਗਾ। ਮਾਤ ਗੰਗਾ ਜੀ ਗਏ, ਇਤਿਹਾਸ ਕਹਿੰਦਾ ਪਹਿਲੀ ਵਾਰ ਰੱਥ ਤੇ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਗੁਰੂ ਕਿਆ ਨੂੰ ਕਿੱਧਰ ਭਾਜਣਾ, ਇਤਿਹਾਸ ਦੇ ਸ਼ਬਦ ਨੇ। ਪਰ ਜਦੋਂ ਦੂਸਰੀ ਵਾਰ ਗਏ ਨੇ, ਉਸ ਵੇਲੇ ਘਰ ਆ ਕੇ ਆਪਣੇ ਹੱਥਾਂ ਨਾਲ ਰਾਤ ਪਹਿਲਾਂ ਆਟਾ ਪੀਆ, ਸਵੇਰੇ ਸਵਖਤ ਤੇ ਅੰਮ੍ਰਿਤ ਵੇਲੇ ਉੱਠ ਕੇ ਚੌਂਕਾ ਝਾੜ ਪੂੰਜ ਤਿਆਰ ਕਰਕੇ ਆਪਣੇ ਹੱਥਾਂ ਨਾਲ ਮਿੱਸੇ ਪ੍ਰਸ਼ਾਦੇ ਪਕਾਏ, ਨਾਲ ਅਚਾਰ ਲਿਆ, ਨਾਲ ਗੰਢਾ ਲਿਆ ਤੇ ਸਿਰ ਤੇ ਮੱਖਣ ਦਹੀਂ ਤੇ ਲੱਸੀ ਰੱਖ ਕੇ ਮਾਤ ਗੰਗਾ ਜੀ ਇੱਕ ਦਾਸੀ ਨੂੰ ਲੈ ਕੇ, ਜਿਹਨੂੰ ਅੱਜ ਆਪਾਂ ਬੀੜ ਬਾਬਾ ਬੁੱਢਾ ਸਾਹਿਬ ਦੀ ਕਹਿੰਦੇ ਹਾਂ, ਉੱਥੇ ਪਹੁੰਚੇ। ਇਤਿਹਾਸ ਕਹਿੰਦਾ ਕਿ ਅਸੂ ਦਾ ਮਕੀਨਾ ਸੀ, ਉਸ ਵੇਲੇ ਝੋਨੇ ਦੀਆਂ ਫਸਲਾਂ ਲਹਿਰਾ ਰਹੀਆਂ ਸਨ, ਗਰਮੀ ਜਾ ਚੁੱਕੀ ਸੀ, ਮੌਸਮ ਤਬਦੀਲ ਹੋਇਆ, ਹਵਾ ਠੰਡੀ ਸੀ, ਗਰਮੀ ਪੌਂਦੀ ਨਹੀਂ ਸੀ, ਸਰਦੀ ਲੱਗਦੀ ਨਹੀਂ ਸੀ। ਮਾਤ ਗੰਗਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੀੜ ਸਾਹਿਬ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਆਪਣੇ ਖੇਤਾਂ ਦੀ ਵੱਟ ਤੇ ਬੈਠੇ ਸਨ। ਤੇ ਇਹ ਜਿਹੜੀ ਬੀੜ ਦਾ ਟੁਕੜਾ ਹੈ, ਜਿਹੜੀ ਬੀੜ ਹੈ, ਇਹ ਅਸਲ ਵਿੱਚ ਗੁਰੂ ਕੇ ਖੇਤ ਸਨ ਤੇ ਭਾਈ ਲੰਗਾਹ ਨੇ ਗੁਰੂ ਚਰਨਾਂ 'ਚ ਭੇਟ ਕੀਤੇ ਸਨ। ਬਾਬਾ ਬੁੱਢਾ ਸਾਹਿਬ ਜੀ ਕੀ ਦੇਖਦੇ ਨੇ ਕਿ ਦੂਰੋਂ ਮਾਤ ਗੰਗਾ ਜੀ ਸਿਰ ਦੇ ਉੱਪਰ ਰੱਖ ਕੇ ਲੱਸੀ, ਦਹੀਂ ਮੱਖਣ, ਮਿੱਸੀਆਂ ਰੋਟੀਆਂ ਬਾਬਾ ਬੁੱਢਾ ਜੀ ਕੋਲ ਆਉਂਦੇ ਪਏ ਨੇ। ਤੇ ਨੇੜੇ ਆਇਆ ਦੇਖ ਕੇ ਬਾਬਾ ਬੁੱਢਾ ਜੀ ਅਦਬ ਨਾਲ ਉੱਠ ਕੇ ਮਾਤਾ ਜੀ ਦਾ ਸਤਿਕਾਰ ਕਰ ਲਈ ਵਧੇ ਤੇ ਨਾਲ ਇਹ ਸ਼ਬਦ ਸੁੱਤੇ ਸਿੱਧ ਕਹਿ ਦਿੱਤੇ, ਮਾਂ ਪੁੱਤਰ ਦੇ ਪੇਟ ਦੀ ਭੁੱਖ, ਪੁੱਤਰ ਦੀਆਂ ਆਂਦਰਾਂ ਦੀ ਭੁੱਖ ਕੇਵਲ ਮਾਂ ਜਾਣਦੀ ਹੈ। ਅੱਜ ਭੁੱਖ ਲੱਗੀ ਸੀ ਤੇ ਮਾਂ ਤੁਸੀਂ ਇਸ ਪੁੱਤਰ ਦੀ ਭੁੱਖ ਨੂੰ ਜਾਣ ਕੇ ਆਪਣੇ ਖੱਤੀ ਪ੍ਰਸ਼ਾਦਾ ਤਿਆਰ ਕਰਕੇ ਲਿਆਇਓ। ਜਦੋਂ ਇਹ ਸ਼ਬਦ ਕਹਿ, ਮਾਤ ਗੰਗਾ ਜੀ ਪ੍ਰਸੰਨ ਹੋ ਗਏ ਕਿ ਬਿਰਧ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਇਤਨੇ ਪ੍ਰਸੰਨ ਨੇ ਅੱਜ। ਉਸ ਵੇਲੇ ਆਪ ਤਿਆਰ ਕੀਤੇ ਹੋਏ ਪ੍ਰਸ਼ਾਦੇ ਭੋਜਨ ਬਾਬਾ ਬੁੱਢਾ ਸਾਹਿਬ ਜੀ ਦੇ ਸਮਕਸ਼ ਰੱਖਿਆ, ਸਾਹਮਣੇ ਰੱਖਿਆ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਕੋਰ ਤੋੜਨ ਲੱਗੇ, ਬੁਰਕੀ ਤੋੜਨ ਲੱਗੇ ਤੇ ਮਾਤ ਗੰਗਾ ਜੀ ਨੇ ਹੱਥ ਜੋੜ ਕੇ ਕਿਹਾ, ਸਾਈ ਵਾਲਿਓ, ਪਹੁੰਚਾਂ ਵਾਲਿਓ, ਤੁਹਾਡੀ ਸਾਰੀਆਂ ਥਾਵਾਂ ਤੇ ਸੁਣੀਂਦੀ ਹੈ, ਇੱਕ ਪੁੱਤਰ ਦੇ ਲਈ ਅਰਦਾਸ ਕਰ ਦਿਓ, ਇੱਕ ਪੁੱਤਰ ਦੇ ਲਈ ਬੇਨਤੀ ਕਰੋ। ਕਹਿੰਦੇ ਨੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਇਤਿਹਾਸ ਦੇ ਸ਼ਬਦ ਨੇ ਜਦੋਂ ਇਹ ਸ਼ਬਦ ਸੁਣੇ, ਕਹਿਣ ਲੱਗੇ, ਮਾਂ ਦੇਣ ਵਾਲਾ ਤਾਂ ਗੁਰੂ ਨਾਨਕ ਸਾਹਿਬ ਦਾ ਘਰ ਹੈ, ਤੇ ਨਾਲ ਨੇਤਰ ਸੇਜਲ ਕਰਕੇ ਕਹਿਣ ਲੱਗੇ, ਵਡਿਆਈ ਇਸ ਸਰੀਰ ਨੂੰ ਦਵਾਉਂਦੇ ਪਏ ਨੇ, ਦੇਣ ਵਾਲਾ ਤਾਂ ਗੁਰੂ ਨਾਨਕ ਸਾਹਿਬ ਦਾ ਘਰ ਹੈ, ਉਹ ਜੋਤ ਮੈਨੂੰ ਆਪ ਵਡਿਆਈ ਪਈ ਦਿੰਦੀ ਹੈ। ਤੇ ਨਾਲ ਉੱਥੇ ਇਤਿਹਾਸ ਦੇ ਸ਼ਬਦ ਨੇ, ਤੁਮਰੇ ਗ੍ਰਹਿ ਪ੍ਰਗਟੇ ਗੋ ਜੋਧਾ, ਮਾਂ ਤੇਰੀ ਕੁੱਖ ਚੋਂ ਜਿਸ ਪੁੱਤਰ ਨੇ ਜਨਮ ਲੈਣਾ ਉਹ ਮਹਾਨ ਜੋਧਾ ਹੋਵੇਗਾ। ਤੁਮਰੇ ਗ੍ਰਹਿ ਪ੍ਰਗਟੇ ਕੋ ਜੋਧਾ, ਉਸ ਦਾ ਬਲ ਕਿਸੇ ਨੇ ਰੋਕਣਾ ਨਹੀਂ। ਇਤਿਹਾਸ ਕਹਿੰਦਾ ਉਸ ਵੇਲੇ ਗੰਢੇ ਦੇ ਉੱਤੇ ਗੰਢੇ ਤੇ ਮੁੱਕੀ ਮਾਰ ਕੇ ਉਹਨੂੰ ਤੋੜ ਕੇ ਕਹਿਣ ਲੱਗੇ, ਮਾਂ ਤੇਰੀ ਕੁੱਖ ਚੋਂ ਜਨਮ ਲੈਣ ਵਾਲਾ ਜਿਹੜਾ ਪੁੱਤਰ ਹੈ ਉਹ ਜ਼ਾਲਮਾਂ ਦੇ ਸਿਰ ਇਸ ਤਰ੍ਹਾਂ ਫੇਵੇਗਾ, ਭੰਨੇਗਾ ਕਿ ਜਿਵੇਂ ਅਸੀਂ ਗੰਢੇ ਨੂੰ ਭੰਨਿਆ ਹੈ। ਮਾਤ ਅਰਦਾਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਤੇ ਬਾਣੀ ਪੜਨ ਵਾਲੇ ਗੁਰਸਿੱਖੋ, ਯਾਦ ਰੱਖੋ ਕਿ ਆ ਰੱਬ ਦੀ ਬਣਾਈ ਕੋਈ ਕੁਦਰਤ ਆਪਣਾ ਸੁਭਾਅ ਤਬਦੀਲ ਕਰ ਸਕਦੀ ਏ, ਪਰ ਬੰਦਗੀ ਕਰਨ ਵਾਲੇ ਦੇ ਬਚਨ ਕਦੀ ਵੀ ਕੋਈ ਨਹੀਂ ਟਾਲ ਸਕਦਾ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਆ ਪਹਾੜੀਆਂ ਦਿਸਦੀਆਂ ਨੇ, ਉੱਚੇ ਪਹਾੜ ਨੇ, ਕਹਿੰਦਾ ਹੋ ਸਕਦਾ ਪਹਾੜੀਆਂ ਜਿਹੜੀਆਂ ਅਡੋਲ ਨੇ ਆਪਣੀ ਥਾਂ ਤੋਂ ਸਰਕਣ ਦਾ ਯਤਨ ਕਰਨ, ਹਵਾ ਹਰ ਵਕਤ ਚੱਲਦੀ ਏ, ਹੋ ਸਕਦਾ ਕਿ ਹਵਾ ਰੁਕ ਜਾਏ, समुंदर पानी नाल भरे ने, हो सकता है समुंदर सुक जाण, पर याद रखियो जो साधु अपनी जबान तो कहदा है उन्हूं कदी भी कोई टाल नहीं सकता ते कोई रोक नहीं सकता। महाराज जी दे अमृत बचन ने महाराज जी ने बख्शिश की, कहन लगे गिर बसदा जल पवन जाएगो एक साध बचन अटलादा। पहाड़ खिल सकते ने, समुंदर सुख सकते ने, खवा रुक सकती कह, पर करनी वाले दे बचना नू कदी भी कुछ उठला नहीं सकता। बाबा बुढ़ा साहब दी कीती अरदास ते जिस सच्ची सरकार दा आप अज पुरब पे मना देखो, गुरु की वडाली माता गंगा जी दी कुख विचों तन गुरु अर्जुन साहब सच्चे पातशाह जी दे ग्रह विखे मीरी पीरी दे स्वामी तन गुरु हरगोबिंद साहब जी दा आगमन होया सी। उस वेले बाबा बुढ़ा साहब जी नू सब तो पहला बुलाया गया। इतिहास कहिंदा है कि बाबा बुढ़ा साहब जी ने बालक नव आए बालक नू अपने खत्थां च लिया ते तन गुरु अर्जुन साहब जी ने कहा, बाबा जी अरदास भी आप जी ने कीती ते कृपा करो इस बच्चे दा इस बालक दा नाम भी आप रखो। कितना वड्डा मान दिता गया, नाम भी आप रखो। ते बाबा बुढ़ा साहब जी ने नाम रखिया हर गोबिंद। गुरु ग्रंथ साहब च हुणे भाई साहब होनी शब्द पढ़ के गए ने, कहन लगे जम्या पूत भगत गोबिंद का, हर गोबिंद नाम रखिया। ते उस वेले सिखां दे अंदर प्रसन्न होए, वधाइयां देन वाले अनेकां आए, पर जिस वेले ए गल पिरथिए दे कन्ना च पई कि गुरु हरगोबिंद साहब दा आगमन संबंधी, उहदे अंदर अग फिर ईरखा दी भड़क उठी। जिहड़ियां मैं अज बेनतियां खास कर करनियां चाहना, जदों खबर मिली गुरु अर्जुन साहब दे घर पुत्र दी दात आई है ते बाबे पिरथिए दी घरवाली करमो ने कहा, तेरे बचन हुण भी झूठे निकले, तुसी कहिंदे सी भी इन्हां दे घर संतान नहीं होनी, पुत्र धी नहीं, इह दाता एक दिन सारियां साडे कोल आउणियां ने, इह सब कुछ साडे घर विच आउणा है। देखो अज उन्हां दे घर पुत्र भी आ गया ते पिरथिए ने तैश खा के कहा सी, आ तां गया पर याद रखी जे जिएगा ते तां है ना। ते इह सच्ची बाणी दे बचन भी ने, लोक वधाइयां देंदे ने, पिटावां लैके आउंदे ने, ते बाबा पिरथिया तन गुरु हरगोबिंद साहब नू खत्म करन दीआं साजशां रचदा पिया है कि इस बालक नू किसे तरीके नाल खत्म कीता जाए, इहनू मार दिता जाए, ते जे इह खत्म हो गया ते गुरता गद्दी मेरे कोल। प्यारिओ इह गल याद रखिए, ईरखा इक ओह अग है, जितनी बंदा ईरखा दी अग भी सड़दा है उन्ना उहदे अंदर दे गुण सड़दे ने। ते याद रखियो पराई तात ते ईरखा करन वाले बंदे दा कदी भी भला नहीं जो हो सकता। महाराज जी ने बाणी च कह कहन लगे, जिस दे अंदर तात पराई होवे तिस दा कदे ना होवी भला। उन्हें ईरखा वसाए ने शब्द कह जे जिएगा ते तां कह ना। सिख संगतां ने प्यार दे नाल पिटावां दित्तियां, पर बाबे पिरथिए ने सब तो पहला मारन दी साजिच ए रची कि दाई नू पैसे दिते। कईयां ने दाई दा नाम फतो लिखिया है, उन्हूं पैसे दिते कि बालक नू अपने अस्थान ते तू जहर ला ते बालक नू अपना अस्थान उहदे मूंह च पाई ते जे जहर नाल उहदी मौत हो गई ते तेरे घर नू धन नाल भर देंगे। परमात्मा दी खेड के जिस दाई ने जहर ला के गुरु हरगोबिंद साहब नू खत्म करन दा यतन करना सी, ओ खुद ही जहर दी पीड़ा दे नाल संसार तो कूच कर गई। पर ए गल प्रगट हो गई कि बाबे पिरथिए ने ए सब कुछ कराया है, पर तन गुरु अर्जुन देव सच्चे पातशाह फिर भी अपनी जबान तो अर्जुन देव गुरु जी कुछ नहीं बोले, रंचक मात्र भी रोष नहीं किया। परत के पिरसिए ने दूजा एक कारा वरताया, ओ एसी इन्हें सपेरे नू भेजिया कि तू सप लैके जा ते हर गोबिंद साहब जी दे उत्ते सप ना वार करा, जे सप जहरीला डंग मारे उन्हां दी मौत हो गई तेरे घर नू भर देंगा। प्यारे ओ सपेरा सप लैके गया ते धन गुरु हर गोबिंद साहब ने सप दी सिरी मल के रख दिती। सप दी मौत हुई पर धन गुरु हर गोबिंद सिंह नवे नरोए ने तीसरा वार किया कि ब्राह्मण खड़ावे नू जहर दे के भेजिया, दही दे विच जहर मिला के इस बालक नू खिला दे, तेरा घर भर देंगा धन नाल। गुरु हर गोबिंद साहब जी ने वह दही नहीं खादा, ब्राह्मण ने बहुत यत्न किया पर सतगुरु ने दही ना खादा। ते जदो हजूर दी आवाज सुनी गुरु अर्जुन देव जी ने ते देखिया ते ओ जहर कुत्ते नू पाया, उदी मौत हो गई। रब दी करनी के जहर देन वाला ब्राह्मण सूल उठ्या ते उथे उसदी भी मौत हो गई, ओ सूल नाल मरिया। हुण इह तीन गल्लां ते जी थोड़ा जिहा रुकीए, इतिहास दीआं साखियां आप सुन देखो कि गुरु हरगोबिंद साहब ते तीन वार कीते, दाई राही सप राही परत के खड़ावे राही, पर धन गुरु हरगोबिंद साहब सच्चे पातशाह जी दा किसे ने भी कुछ ना बिगाड़ सके। पर जदों असी गुरु अर्जुन देव जी दे बचन पढ़ने बाणी विच्चों कि जिस दे सिर दे उपर परमात्मा ने अपनी रहमत भरिया हथ रख्या होवे, हजारां लोक वसीले लभण उन्हूं खत्म करन दे, याद रखो जिन्हूं रब रखण ते आवे उन्हूं तत्ती वाह भी कदी नहीं लगदी। गुरु रामदास जी का एक बचन आउंदा है कि असी अपनी जबान तो बोलने हां ते जबान दे नाल असी भोजन का स्वाद भी चखने हां। आप सब जानते हो कि इस जबान दे चार चुफेरे कठोर खड्डियां दी तरह कठोर साडे दंद ने, जदों साडी जबान बोलदी है ते कुछ शब्द ऐसे ने जेड़े पैदा ही जबान जदों दंदा नाल टच करे, दंद नू स्पर्श करे, उदों ओ शब्द निकलदे ने। आ जदों गुरमुखी विच असी तत्ता थत्था दद्दा धद्दा ते नन्ना पढ़ने आ, ये सारे अक्षर तां पैदा हुंदे ने जदों जीभ दी टीसी दंदा नू जाके छूंदी है, तत्ता थत्था कहने। पर देखो जेड़े दंद बरीक इन्ने तिखे ने, करड़े तो करड़ा भोजन चबा जांदे ने, पर जीभ सारा दिन बोलदियां भी दंदा दे विच रहे ते जीव रोटी पानी खांदियां भी दंदा दे विच आए कोई भोजन का स्वाद चखे, दंद हर चीज नू कट के बरीक कर देंदे ने, पर जीव नू क्यों नहीं कट दे? जीव विच तां हड्डी अस्त भी कोई नहीं। ते मेरे गुरु ग्रंथ साहब ने एदा प्रमाण बना के उदाहरण लैके परमात्मा दी रखिया संबंधी बचन कीता है। साहब कृपालू जी कहिंदे ने दुनिया दे लोगो कि जिस नू परमात्मा रखण ते आवे, जिमें बत्ती दंद कैंची दी तरह हर चीज नू कट देंदे ने, जे परमात्मा रखण ते आवे जिमें बत्ती दंदा विच जीव नू कट नहीं सकदे दंद, ते लखां निंदक ते रखालू रब दे प्यारे नू खत्म करन ते आ जान, जिमें जीव नू तत्ती वाह नहीं लगदी, इस तरह रब दे प्यारे नू तत्ती वाह नहीं लगदी। महाराज जी दे बाणी च बचन ने कि जैसे काती तीस बतीस है, विच राख है रसना मास रत केरी, जिमें साडे दंदां दे विच जबान है ते तीह बत्ती दंद जेड़े कैंची दी तरह चलदे ने, जैसे काती तीस बतीस है विच राख है रसना मास रत केरी, कोई जाणो मास काती कह कि चखात है, सब वसगत है हर केरी, त्यों संत जना की नर निंदा करै हर राख है पैज जन केरी। दसम दी बाणी विच तन गुरु गोबिंद सिंह जी ने इस संबंधी ये बचन क्या है, कहन लगे जिस नू साजन राख सी दुश्मन कवन विचार, जिन्हों परमात्मा सज्जन रखन ते आवे प्यारे हो, दुश्मन जितने भी खेले करे ओदा वाल भी विंगा नहीं हो सकता। जिसनू साजन राक्षी दुश्मन कवन विचार, स्वय न सकें तें शाह को नेफल जाए गवार, जो साधु शरणी परे तिनके कवन विचार, दंत जीव जिम राख आई दुष्ट अरिष्ट संघार। जिमें दंदा दे विच जीव नू परमात्मा ने बचाया, तन गुरु हरगोबिंद साहब नू खर कीले तो बचा दिता। बाणी विच ही हजूर गुरु अर्जुन देव दे बचन ने कहिंदे ने परमात्मा अपने सेवक दे चुगिरदे एक लकीर खिंच दिंदा है, ते जिन्हों असी रामकार कहिंदे हां, ते गुरु अर्जुन साहब दे बचन ने ताती वाओ न लगी पार ब्रह्म शरणाई, चौ गिरद हमारे रामकार दुख लगे न पाई, सतगुर पूरा भेटिया जिन बणत बनाई, उस पूरे समर्थ गुरु ने रामकार खिंच दिती तत्ती वाह न लगन दिती। मेरे सतगुरु ने बाणी च क्या कह लगे, जिसके सिर ऊपर तू स्वामी सो दुख कैसा पावे, बोल न जाने माया मद माता मरना चीत न आवे। मेरे राम राय तू संता का संत तेरे, तेरे सेवक को पौ किचना की जम नहीं आवे मेरे। हजूर ने कहा गुर का शब्द रखवारे चौकी चौ गिरद हमारे, जिसने शब्द की कमाई की शब्द नू जपिया प्यारे, जिमें किसे दे घर की रखवाली करन दे लई पुलिस चौकी बना के ओदे घर अगे बैठ जांदी है, इस तरह जिहड़ा शब्द नू कमांदा है ते शब्द चौकी बना के ओदे तन दे दुआले ओदी रखवाली करदा है। गुर का शब्द रखवारे चौकी चौ गिरद हमारे, राम नाम मन लागा जम लज जाए कर भागा। शर्म खा के जमदूत भी उथो दूर पा जांदा है। तन गुरु हरगोबिंद साहब जी का आगमन होए, तीन खूनी वार सके ताए ने कीते, पर परमात्मा वाहगुरु जी की दया नाल तन गुरु हरगोबिंद साहब जी का वाल भी विंगा नहीं होया। कुछ समय तो बाद चेचक आ गई, जिसनू आपां शीतला शब्द भी कहने हैं, ते मेरे तन गुरु अर्जुन देव सच्चे पातशाह जी ने जदों ओ तन उपर उन्हें असर किया, ते खजूर ने अरदास परमात्मा दे चरणा च कीती, ते प्यारियो अरोगता मिलनते तन गुरु अर्जुन देव जी ने एक शब्द शुकराने का उच्चारण किया। नेत्र प्रगास किया गुरदेव, भरम गए पूर्ण पई सेव, शीतला ते रखिया बिखारी पार ब्रह्म प्रभ कृपा धारी, नानक नाम जपै सो जीवै साध संग हर अमृत पीवै। साहब धन गुरु हरगोबिंद साहब उन्हां दी पढ़ाई दी गल चली, ते उस वेले बाबा बुढ़ा साहब जी नूं गुरु अर्जुन देव जी ने अपने कोल बुलाया। बाबा बुढ़ा साहब बीड़ साहब तो आए, ते हजूर ने कहा बाबा जी कि तुसी बालक हरगोबिंद जी नूं विद्या पढ़ानी है, ते बाबा बुढ़ा साहब निम्रता दे पुंज खत जोड़ के कहन लगे, महाराज मैं खेतां विच खल वाहण वाला आप दा सिख, मैं माल डंगर दी रखवाली करन वाला आप दा सिख, ए पढ़ाई ए विद्या किसे विद्वान दे सेवा लाओ। ते गुरु अर्जुन साहब जी ने यही बचन कहे, कहन लगे बाबा जी अखर बोलने कुछ होर ने, भावना बना के अंदर नू चलाना कुछ होर है। तुसी एक काम करो कि जेड़े गुण वेख के गुरु नानक साहब ने आप नू सीने न लाया, ओ गुण ओ विद्या मेरे पुत्र नू सिखाओ। कहिंदे ने पहला गुरमुखी दा अखर बाबा बुढ़ा साहब ने गुरु हरगोबिंद साहब नू सिखाया। पर इतिहास ने एक बचन क्या है, कहिंदे ने 64 विद्या तन गुरु हरगोबिंद साहब ने कुछ दिनां विच कुछ महीनियां विच सिख लिया। 64 विद्या, हुण ओदे विच पता नहीं केड़ियां केड़ियां विद्या सन, 64 विद्या कहियां, ਭਾਵੇਂ ਤੈਰਾਕੀ ਸੀ, ਘੋੜ ਸਵਾਰੀ ਸੀ, ਤਾਰਾ ਮੰਡਲ ਸੀ, 64 ਵਿਦਿਆ ਸਿਖਾ ਦਿੱਤੀਆਂ। ਪਰ ਇਹ ਸਿਰਫ ਸਮਝਣ ਵਾਸਤੇ ਨੇ, ਗੁਰੂ ਜੋਤ ਤਾਂ ਸਮਰੱਥ ਹੈ। ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਉੱਥੇ ਬੇਨਤੀ ਕਰਨੀ ਚਾਹੁੰਦਾ ਜੋ ਗੁਰਮੁਖ ਪਿਆਰੇ ਕੀਰਤਨ ਵਿੱਚ ਇਹ ਪਵਿੱਤਰ ਪੌੜੀ ਪੜ੍ਹ ਕੇ ਗਏ। ਤਨ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਹੋਈ ਤੇ ਤਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਜ ਤਖ਼ਤ ਤੇ ਬੈਠੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ 2 ਕਿਰਪਾਨਾਂ ਪਹਿਨਾਈਆਂ ਨੇ, ਇਤਿਹਾਸ ਦੇ ਬਚਨ ਵੀ ਨੇ। ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਸੁਰ ਸਿੰਘ ਪਿੰਡ ਦੇ 2 ਭਰਾ ਆਏ ਸਨ ਢਾਡੀ, ਇੱਕ ਦਾ ਨਾਮ ਸੀ ਨੱਥਾ ਤੇ ਦੂਜੇ ਦਾ ਨਾਮ ਸੀ ਅਬਦੁੱਲਾ। ਦੋਨੋਂ ਢਾਡੀ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਕਿਰਪਾਨਾਂ ਪਾਈਆਂ ਤੇ ਉਹਨਾਂ ਨੇ ਵਾਰ ਕਹੀ, ਤੇ ਉਸ ਵਾਰ ਦੀਆਂ 2 ਪੌੜੀਆਂ ਨੇ। ਉਹਦੇ ਵਿੱਚ ਇੱਕ ਤਾਂ ਉਹਨਾਂ ਕਿਹਾ ਕਿ ਸੱਚਾ ਤਖ਼ਤ ਸਹਾਇਓ ਸ੍ਰੀ ਗੁਰੂ ਪਾਏ ਕਹਿ, ਸ਼ਬ ਬਰਨੀ ਨ ਜਾਏ ਕਹੂੰ ਕਿਆ ਗਾਏ ਕਹਿ, ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਤਖ਼ਤ ਤੇ ਬਿਰਾਜਮਾਨ ਹੋਏ ਨੇ। ਉਹ ਕਹਿੰਦੇ ਨੇ ਸਾਡੀ ਜ਼ਬਾਨ ਚ ਸਮਰੱਥਾ ਨਹੀਂ ਕਿ ਹੇ ਛੱਠਮ ਸਤਿਗੁਰੂ ਅਸੀਂ ਤੇਰੀ ਸਿਫਤ ਕੋਈ ਕਰ ਸਕੀਏ। ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕਹਿ, ਸ਼ਬ ਬਰਨੀ ਨ ਜਾਏ ਕਹੂੰ ਕਿਆ ਗਾਏ ਕਹਿ, ਰਬ ਸਚ ਭੈ ਮਲੀਨ ਸੋ ਦਰਸ਼ ਦਿਖਾਏ ਕਹਿ, ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਏ ਕਹਿ, ਮੀਰ ਅਬਦੁੱਲ ਔਰ ਨੱਥ ਜਸ ਕਹਿਓ ਬਣਾਏ ਕਹਿ। ਉਸ ਜਸ ਵਿੱਚ ਉਹਨਾਂ ਕੀ ਕਿਹਾ, ਉਹ ਪੌੜੀ ਆਉਂਦੀ ਹੈ ਕਿ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਖਿਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਨਾ ਕਰੇ ਤਗੀਰ ਦੀ, ਅਖੀਰ ਤੇ ਉਹਨਾਂ ਨੇ ਵਾਰ ਦੀ ਇਹ ਤੁਕ ਪੜੀ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਢਾਡੀਆਂ ਤੇ ਇੰਨੇ ਪ੍ਰਸੰਨ ਹੋਏ, ਕਿਸੇ ਨੇ ਕੀਮਤੀ ਖਾਤੀ ਕੋ ਗੁਰਦੇਵ ਦੇ ਚਰਨਾਂ ਚ ਭੇਟ ਕੀਤਾ, ਇਹਨਾਂ ਦੋਨਾਂ ਭਰਾਵਾਂ ਨੂੰ ਦੇ ਦਿੱਤਾ। ਪਰ ਇਹਨਾਂ ਨੇ ਫਿਰ ਬੇਨਤੀ ਕਰਕੇ ਕਿਹਾ, ਸੱਚੇ ਪਾਤਸ਼ਾਹ ਸਾਨੂੰ ਸਿਫਤ ਸਲਾਹ ਦੀ ਦਾਤ ਦੇ, ਇਹ ਤੁਸੀਂ ਇਹਦੇ ਤੇ ਸੋਭ ਦੇਖੋ। ਉੱਥੇ ਨੱਥੇ ਤੇ ਅਬਦੁੱਲੇ ਨੇ, ਭਾਈ ਨੱਥਾ ਤੇ ਭਾਈ ਅਬਦੁੱਲਾ ਜੀ ਨੇ, ਗੁਰਬਿਲਾਸ ਪਾਤਸ਼ੀ 6ਵੀਂ ਵਿੱਚ ਲਿਖਿਆ ਕਿ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ, ਜਿਹੜੀਆਂ ਵਾਰਾਂ ਨੇ 22, ਇਹ 22 ਦੀਆਂ 22 ਵਾਰਾਂ ਉਹਨਾਂ ਨੇ ਢੱਡ ਤੇ ਸਰੰਗੀ ਤੇ 2 ਮਹੀਨਿਆਂ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਸੰਗਤ ਨੂੰ ਸੁਣਾਈਆਂ ਸਨ। 22 ਵਾਰਾਂ ਸੁਣਾਈਆਂ ਤੇ ਜਿਹੜੀਆਂ 9 ਧੁਨੀਆਂ ਨੇ ਤੇ ਉਹਨਾਂ ਤਰਜਾਂ ਵਿੱਚ ਗਾ ਕੇ ਸੁਣਾਈਆਂ ਜਿਹੜੀਆਂ ਉਹ ਧੁਨੀਆਂ ਸਨ। 22 ਦੀਆਂ 22 ਵਾਰਾਂ ਗਾਈਆਂ ਧੰਨ ਗੁਰੂ ਹਰਗੋਬਿੰਦ ਸਾਹਿਬ, ਅੱਜ ਮੀਰੀ ਪੀਰੀ ਦੇ ਦਾਤਾ ਬਣੇ। ਤੇ ਉੱਥੇ ਕੁਝ ਸਵਾਲ ਉੱਠੇ, ਉਹਨਾਂ ਦਾ ਉੱਤਰ ਭਾਈ ਗੁਰਦਾਸ ਨੇ ਬੜੇ ਕਮਾਲ ਨਾਲ ਦਿੱਤਾ ਹੈ। ਜਦੋਂ ਸਾਹਿਬ ਨੇ ਕਿਰਪਾਨਾਂ ਪਾਈਆਂ ਤੇ ਕਈਆਂ ਨੇ ਤਰਕ ਉਠਾਇਆ, ਦੇਖੋ ਜੀ ਗੁਰੂ ਸਾਹਿਬ ਬਾਣੀ ਉਚਾਰਦੇ ਸਨ, ਇਹਨਾਂ ਨੇ ਕਿਰਪਾਨਾਂ ਪਾ ਲਈਆਂ। ਤੇ ਭਾਈ ਗੁਰਦਾਸ ਜੈਸਾ ਗੁਰਸਿੱਖ, ਉਹਨੇ ਫਿਰ ਉੱਤਰ ਦਿੱਤਾ, ਕਹਿਣ ਲੱਗੇ, ਸਿਆਣਾ ਜ਼ਿਮੀਦਾਰ ਉਹ ਵੇ ਜਿਹੜਾ ਖੇਤ ਵਿੱਚ ਕੀਮਤੀ ਫਸਲ ਬੀਜੇ ਤੇ ਉਹਦੇ 4 ਚੁਫੇਰੇ ਵਾੜ ਵੀ ਕਰੇ। ਕਹਿਣ ਲੱਗੇ, ਸਿਆਣਾ ਮਾਲੀ ਉਹ ਹੈ ਕਿ ਜਿਹੜਾ ਆਪਣੇ ਫੁੱਲਾਂ ਦੀ ਬਗੀਚੀ ਤੇ ਆਪਣੇ ਫਲਾਂ ਦਾ ਰੁੱਖਾਂ ਨੂੰ ਬਚਾਉਣ ਲਈ ਕੰਡਿਆਂ ਦੀ ਵਾੜ ਕਰੇ। ਕਹਿੰਦੇ ਜਿਵੇਂ ਘਰ ਨੂੰ ਬਚਾਉਣ ਲਈ ਜੰਦਰੇ ਦੀ, ਕੁੱਤੇ ਦੀ ਲੋੜ ਪੈਂਦੀ ਹੈ, ਬਾਗ ਨੂੰ ਬਚਾਉਣ ਲਈ ਕੰਡਿਆਂ ਦੀ, ਖੇਤ ਨੂੰ ਬਚਾਉਣ ਲਈ ਵਾੜ ਦੀ ਲੋੜ ਪੈਂਦੀ ਹੈ। ਕਹਿੰਦੇ ਨੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਇਸ ਫੁਲਵਾੜੀ ਨੂੰ ਜੇ ਕੋਈ ਸ਼ਸਤਰ ਨਾਲ ਖਤਮ ਕਰਨਾ ਚਾਹੇਗਾ ਤੇ ਗੁਰੂ ਹਰਗੋਬਿੰਦ ਸਾਹਿਬ ਇਹ ਸ਼ਸਤਰ ਧਾਰਨ ਕਰਕੇ ਉਹਦਾ ਜਵਾਬ ਦੇਣਗੇ। ਭਾਈ ਸਾਹਿਬ ਨੇ ਵਾਰ ਦੀ ਪੌੜੀ ਹੈ, ਕਹਿਣ ਲੱਗੇ, ਖੇਤੀ ਵਾੜ ਜੋ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੇ, ਜਿਵੇਂ 4 ਚੁਫੇਰੇ ਖੇਤ ਨੂੰ ਵਾੜ ਬਚਾਉਂਦੀ ਹੈ, ਖੇਤੀ ਵਾੜ ਜੋ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੇ, ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਇੱਕ ਕਿਰਪਾਨਾਂ ਪਾਈਆਂ। ਫਿਰ ਸਿੱਖਾਂ ਨੇ ਕੁਝ ਪ੍ਰਸ਼ਨ ਕੀਤੇ, ਉਹਨੂੰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਲਿਖਿਆ ਜੋ ਭਾਈ ਸਾਹਿਬ ਹੁਣੀ ਕੀਰਤਨ ਵਿੱਚ ਪੜ ਕੇ ਗਏ ਕਿ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋ ਪਰਉਪਕਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਖਾਰੀ ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਲਾਰੀ ਤੇ ਨਾਲ ਬਚਨ ਕੀਤਾ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇਹ ਕੀਰਤਨ ਭਾਈ ਸਾਹਿਬ ਹੁਣੀ ਕਰਕੇ ਗਏ, ਇਹਦੇ ਅਰਥ ਕੀ ਨੇ? ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਇਹ ਪੌੜੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧੀ। ਪੰਜ ਪਿਆਲੇ ਉਹ ਕਿਹੜੇ ਨੇ? ਪੰਜ ਪਿਆਲੇ ਭਾਈ ਵੀਰ ਸਿੰਘ ਉਹਨਾਂ ਦੇ ਨਾਨਾ ਹੋਏ ਨੇ ਗਿਆਨੀ ਹਜ਼ਾਰਾ ਸਿੰਘ, ਉਹਨਾਂ ਨੇ ਪੰਜ ਪਿਆਲਿਆਂ ਦੇ ਅਰਥ ਕੀਤੇ ਨੇ ਸਤ ਸੰਤੋਖ ਦਇਆ ਧਰਮ ਤੇ ਧੀਰਜ। ਸਤ ਸੰਤੋਖ ਦਇਆ ਧਰਮ ਤੇ ਧੀਰਜ ਦੈਵੀ ਗੁਣ। ਪੰਜ ਪੀਰ ਕਿਹੜੇ ਨੇ? ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ, ਤੇ ਛੱਠਮ ਪੀਰ ਜਿਹੜਾ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਭਾਰੀ ਗੁਰੂ ਬੈਠਾ, ਤੇ ਨਾਲ ਬਚਨ ਕੀਤਾ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਉਹ ਸੋਚਦੇ ਨੇ ਤੱਤੀ ਤਵੀ ਤੇ ਗੁਰੂ ਅਰਜਨ ਦੇਵ ਜੀ ਨੂੰ ਖਤਮ ਕੀਤਾ, ਪਰ ਭਾਈ ਸਾਹਿਬ ਕਹਿੰਦੇ ਨੇ ਕਿਸ ਭੁਲੇਖੇ ਵਿੱਚ ਜੀਂਦੇ ਪਏ ਹੋ ਕਿ ਜਿਹੜੀ ਕਾਇਆ ਅੱਗੇ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਸੀ, ਤਨ ਗੁਰੂ ਅਰਜਨ ਦੇਵ ਜੀ ਨੇ ਆਪਣਾ ਕਾਇਆ ਦਾ ਚੋਲਾ ਬਦਲ ਕੇ ਅਗਲੀ ਜਿਹੜੀ ਮੂਰਤ ਹੈ ਗੁਰੂ ਹਰਗੋਬਿੰਦ ਦੇ ਰੂਪ ਵਿੱਚ ਪ੍ਰਗਟ ਕਰ ਦਿੱਤੀ ਹੈ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋ ਪਾਰੂ ਪਕਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦਲਾਂ ਨੂੰ ਭੰਨਣ ਵਾਲੇ, ਜ਼ਾਲਮਾਂ ਦਾ ਮੂੰਹ ਭੰਨਣ ਵਾਲੇ। ਪਰ ਨਾਲ ਉੱਥੇ ਇੱਕ ਸ਼ਬਦ ਵਰਤਿਆ ਕੱਲੇ ਸ਼ਸਤਰ ਚਲਾਉਣ ਵਾਲੇ ਨਹੀਂ, ਵੱਡ ਜੋਧਾ ਵੱਡੇ ਜੋਧੇ ਹੋਣ ਦੇ ਨਾਲ ਨਾਲ ਬਹੁ ਪਰਉਪਕਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਪਰਉਪਕਾਰ ਦੀ ਖਾਣ ਨੇ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਫਿਰ ਉੱਥੇ ਨਾਲ ਉਹਨਾਂ ਬਚਨੇ ਵੀ ਵਿੱਚ ਕਹਿ ਦਿੱਤਾ ਕਿ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਤੇ ਪੁੱਛਦੇ ਨੇ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ਨ ਨਿਖਾਰੀ। ਹੁਣ ਇੱਥੇ ਇੱਕ ਗੱਲ ਬੜੀ ਸਪਸ਼ਟ ਹੁੰਦੀ ਹੈ ਕਿ ਜਿਹੜੀ ਅੱਗੇ ਕੋਈ ਰੌਲਾ ਪਾ ਕੇ ਕਹੇ ਕਿ ਗੁਰੂ ਜੋਤ ਇਹਨਾਂ ਕੋਲ ਹੈ, ਗੁਰੂ ਜੋਤ ਫਲਾਣੇ ਕੋਲ ਹੈ, ਨਹੀਂ। ਉੱਥੇ ਪ੍ਰਸ਼ਨ ਹੈ ਪੁੱਛਣ ਸਿੱਖ ਅਰਦਾਸ ਕਰ, ਸਿੱਖ ਬੇਨਤੀ ਕਰਕੇ ਪੁੱਛਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਛੇ ਮਹਿਲਾਂ ਤੱਕ ਦਰਸ਼ਨ ਨਿਖਾਰੀ, ਅਸੀਂ ਛੇ ਪਾਤਸ਼ਾਹੀਆਂ ਤੱਕ ਗੁਰੂ ਨਾਨਕ ਜੀ ਦੀ ਜੋਤ ਦੇ ਪਵਿੱਤਰ ਤਨ ਦੇਖੇ ਨੇ, ਹੁਣ ਅੱਗੇ ਕਿੰਨੇ ਹੋਣਗੇ? ਛਿਆਂ ਤੱਕ ਦੇਖੇ ਨੇ। ਅੱਗੇ ਉੱਤਰ ਦਿੰਦੇ ਨੇ ਛੇ ਮਹਿਲਾਂ ਤੱਕ ਦਰਸ਼ ਨਿਹਾਰੀ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਅਗੋਚਰ ਅਗੰਮ ਸਤਿਗੁਰੂ ਕਹਿਣ ਲੱਗੇ ਸੰਸਾਰੀ ਗੁਰਸਿੱਖੋ, ਸੰਸਾਰ ਵਿੱਚ ਵਿਚਰਨ ਵਾਲੇ ਗੁਰਸਿੱਖੋ ਸੁਣੋ, ਕਲਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਲਾਰੀ ਤੇ ਅਖੀਰਲੀ ਤੋਕੇ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਦਾ ਅਰਥ ਹੁੰਦਾ ਦੋ, ਇੱਥੇ ਜੁਗ ਦਾ ਅਰਥ ਸਤਿਯੁਗ ਤ੍ਰੇਤਾ ਦੁਆਪਰ ਨਹੀਂ, ਜੁਗ ਜੁਗ ਦੋ ਤੇ ਦੋ ਚਾਰ, ਇਹਦਾ ਭਾਵ ਕਿ ਛੇ ਸਰੀਰਾਂ ਤੱਕ ਦੀਦਾਰ ਪਾਏ ਨੇ, ਤੇ ਯਾਦ ਰੱਖਿਓ ਚਾਰ ਪਾਵਨ ਪਵਿੱਤਰ ਹੋਰ ਸਰੀਰ ਨੇ ਜਿਨ੍ਹਾਂ ਵਿੱਚ ਗੁਰੂ ਸਾਹਿਬ ਗੁਰੂ ਨਾਨਕ ਦੀ ਜੋਤ ਵਰਤੇਗੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਚਾਰ ਸਰੀਰ ਹੋਰ ਹੋਣਗੇ। ਆਓ ਉਸ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਅੱਜ आगमन पूर्व है। संखेप जिया आप जी नाल विचारां कीतियां ने।
सतगुरु गुरु ग्रंथ साहिब कृपा करन, सानू समत बख्शन, अपने चरण कमलां दी प्रीत बख्शन। इस वार फिर गुरु जी ने मेहर कर आप संगतां दे दर्शन दीदारे कराए ने। आउण वाले दिनां विच गुरु ग्रंथ साहिब जी दी अमृत बाणी नू आधार बना के 3 दिन आप संगत दी सेवा कीती जाएगी। अज कुछ तबीयत भी ढिली जी है, आप कृपा करके बख्श दिया जी।